ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸਾ ਮਹੱਲਾ ਪੰਜਵਾਂ, ਦੋ ਪਦੇ। ਗੁਰਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗਾਂ ਸੋ ਪਾਵਾਂ ਰੇ। ਨਾਮ ਰੰਗ ਇਹੋ ਮਨ ਤ੍ਰਿਪਤਾਨਾ, ਬਹੁਰ ਨ ਕਤਹੂੰ ਧਾਵਾਂ ਰੇ। ਗੁਰਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗਾਂ ਸੋ ਪਾਵਾਂ ਰੇ। ਨਾਮ ਰੰਗ ਇਹੋ ਮਨ ਤ੍ਰਿਪਤਾਨਾ, ਬਹੁਰ ਨ ਕਤਹੂੰ ਧਾਵਾਂ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਰੈਣ ਦਿਨਸ ਤਿਸ ਗਾਵਾਂ ਰੇ। ਖਿਨ ਮਹਿ ਥਾਪ ਉਥਾਪਨ ਹਾਰ, ਤਿਸ ਤੇ ਤੁਜਹਿ ਡਰਾਵਾਂ ਰੇ। ਰਹਾਉ ਜਬ ਦੇਖਾਂ ਪ੍ਰਭ ਆਪਣਾ ਸੁਆਮੀ, ਤਉ ਅਵਰਹਿ ਚੀਤ ਨ ਪਾਵਾਂ ਰੇ। ਨਾਨਕ ਦਾਸ ਪ੍ਰਭ ਆਪ ਪਹਿਰਾਇਆ, ਪ੍ਰਮ ਪਉ ਮੇਟ ਲਿਖਾਵਾਂ ਰੇ। ਜਬ ਦੇਖਾਂ ਪ੍ਰਭ ਆਪਣਾ ਸੁਆਮੀ, ਤਉ ਅਵਰਹਿ ਚੀਤ ਨ ਪਾਵਾਂ ਰੇ। ਨਾਨਕ ਦਾਸ ਪ੍ਰਭ ਆਪ ਪਹਿਰਾਇਆ, ਪ੍ਰਮ ਪਉ ਮੇਟ ਲਿਖਾਵਾਂ ਰੇ। ਆਸਾ ਮਹੱਲਾ ਪੰਜਵਾਂ, ਦੋ ਪਦੇ। ਗੁਰਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗਾਂ ਸੋ ਪਾਵਾਂ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਹਾਜ਼ੂਰੀ ਵਿੱਚ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਤਰਨ ਗਗਨ ਨਵ ਖੰਡ ਮਹਿ ਜੋਤ ਸਵੈਰੂਪੀ ਰਹੇ ਓ ਪਰ ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਰਾ ਸਰੂਪ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ, ਉਸ ਅਕਾਲ ਦੀ ਉਸਤਤ, ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਸ਼ੰਸਾ ਕੀਤੀ ਹੈ। हमरा ठाकुर सब ते ऊंचा, रैन दिन तिस गावों रे, खिन मैं थाप उथापन हारा, तिस ते तुझे डरावो रे। रहाओ हजूर फरमाउंदे ने गुरमुखो, हे भाई साडा ठाकुर मालक अकाल पुरख वाहिगुरु परमेशर सब तो ऊंचा है, रैन दिन तिस गावो रे। मैं रात दिन उस अकाल पुरख वाहिगुरु दे जस नूं गा रहा हाँ, हर दिन रैन कीर्तन गाइए बहुड़ न जोनी पाइए, जिस देवै पुरख विधाता हर रस्ते नहीं जाता, जम कंकर नेड़ न आया सुख नानक सरनी पाया। हजूर कहिंदे ने साडा मालक वाहिगुरु सब तो उच्चा है, कोट ब्रह्मांड को ठाकुर स्वामी सर्व जिया का दाता रे, प्रत पल नितसार संभालै एक गुण नहीं मूर्ख जाता रे। कलगी तर पातशाह देवी बड़े सुंदर बचन ने, काल पुरख की देह मो कोटक बिशन महेश, कोट इंद्र ब्रह्मा किते राव सास क्रोर जलेस। हजूर फरमाउंदे ने साडा ठाकुर मालक वाहिगुरु सब तो उच्चा है, रैन दिन तिस गावो रे। हे भाई रात दिन मैं उस वाहिगुरु दे जस नूं गा रहा हाँ, वो किन्ना समर्थ है, खिन मैं थाप उथापन हारा। वे एक खिन दे विच घट शब्द क्या दो क्षण बतीत हुंदे हन, भाव एक अद्धे सैकंड दे विच ही वो अकाल पुरख वाहिगुरु परमेशर सारे संसार दा निर्माण कर देंदा है। ते उथापन हारा एक अद्धे सैकंड दे विच ही वो सारे बने हुए संसार नूं ढा वी दिंदा है। हरन परन जाका नेतर पुर, उपत परलो खिनमय होवे, ये भी प्रमाण इस ही सिद्धांत नूं प्रगट करदे हन कि हे भाई वो अकाल पुरख वाहिगुरु खिन दे विच ही सारा संसार बना दिंदा ते ढा दिंदा है। तिसते तुझे डरावो रे, हे भाई असी उस मालक तो तेनूं डराउने हां। इहदा मतलब यह है तेनू यह सिखिया बख्शिश कर दे हां, तू उस परमेशर तो डरिया कर, उस वाहिगुरु का निर्मल पै मन दे विच वसा, इहदे नाल तू पापां तो विकारां तो बच सकदा है ते वाहिगुरु दे दर प्रवान हो सकदा है। लो हुण आरंभ तो धन गुरु अर्जन देव महाराज सच्चे पातशाह पावन पवित्र उपदेश बख्शिश कर रहे हैं। एक वारी सब संगतां प्यार दे नाल आखो, सतनाम श्री वाहे गुरु साहिब जीओ। आसा महला पंजवां, दो पदे गुरप्रसाद मेरा मन वसिया, जो मांगौ सो पावौ रे। आसा राग विच पंजवी पातशाह दो पदियां वाले शब्द उचारण कर रहे हैं। गुरमुखो गुरु दी कृपा नाल ओ सर्वशक्तिमान अकाल पुरख वाहिगुरु मेरे मन दे विच आके वसिया है, जो मांगो सो पावो रे। हुण जदों साडे अंदर ही आके वस गया, हुण जो भी असी मंगदे हाँ ओदे कोलों ओ प्राप्त कर लैने हाँ। जो मांगा है ठाकुर अपने ते, सोई सोई दिवै नानक दास मुखते जो बोलै, इहां उहां सच होवै, नाम रंग एहो मन तृप्ताना, बहुर ना कतहूं तावौ रे। हजूर कहिंदे ने साडा ए मन वाहिगुरु दे नाम दे रंग दे नाल ऐन तृप्त हो गया है। साचा नाम मेरा आधारो, साच नाम आधार मेरा, जिन भुखां सब गुवाइयां। नाम दा रंग ऐसा रंग है एदे नाल मन तृप्त हो जांदा है। जिहड़े माया दे रंग ने, दुनिया दे रंग ने, ਨਸ਼ਿਆਂ ਦੇ ਰੰਗ ਨੇ, ਵਿਸ਼ਿਆਂ ਦੇ ਰੰਗ ਨੇ, ਇਹਨਾਂ ਨਾਲ ਕਦੀ ਮਨ ਨਹੀਂ ਰੱਜਦਾ। ਹਾਂ, ਨਾਮ ਦੇ ਰੰਗ ਦੇ ਨਾਲ ਹੀ ਇਹ ਸਾਡਾ ਮਨ ਰੱਜਿਆ ਹੈ। ਬੋਹਰ ਨਾ ਕਤਹੂੰ ਧਾਵੋ ਰੇ, ਹੇ ਭਾਈ, ਹੁਣ ਮੈਂ ਕਿਸੇ ਹੋਰ ਪਾਸੇ ਨਹੀਂ ਦੌੜਾਂਗਾ। ਕਿਉਂਕਿ ਜੇ ਮਨ ਨੂੰ ਰਜੀਵਾਂ ਆ ਜਾਵੇ ਤਾਂ ਮਨ ਟਿਕ ਜਾਂਦਾ ਹੈ। ਆਦਮੀ ਦਾ ਢਿੱਡ ਭਰ ਜਾਵੇ, ਉਹ ਵੀ ਮੌਜ ਨਾਲ ਸੌ ਜਾਂਦਾ ਹੈ। ਅਤੇ ਜਦੋਂ ਨਾਮ ਦੇ ਰੰਗ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ ਤਾਂ ਫਿਰ ਕਿਸੇ ਹੋਰ ਪਾਸੇ ਨਹੀਂ ਦੌੜਦਾ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨਸ ਤਿਸ ਗਾਵੋ ਰੇ। ਹਜ਼ੂਰ ਕਹਿੰਦੇ ਨੇ ਸਾਡਾ ਮਾਲਕ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਚਾ ਹੈ। ਰਾਤ ਦਿਨ ਅਸੀਂ ਉਸ ਮਾਲਕ ਦੇ ਜਸ ਨੂੰ ਗਾ ਰਹੇ ਹਾਂ। ਖਿਨਮੈ ਥਾ ਪਿਓ ਥਾਪਨ ਹਾਰਾ, ਤਿਸ ਤੇ ਤੁਝ ਡਰਾਵੋ ਰੇ। ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਖਿੰਦੇ ਵਿੱਚ ਹੀ ਸਾਰੇ ਸੰਸਾਰ ਨੂੰ ਬਣਾ ਦਿੰਦਾ ਅਤੇ ਦੂਸਰੇ ਕਸ਼ਨ ਦੇ ਵਿੱਚ ਹੀ ਢਾ ਦਿੰਦਾ ਹੈ। ਅਸੀਂ ਉਸਦੇ ਪਾਸੋਂ ਤੈਨੂੰ ਡਰਾਉਂਦੇ ਹਾਂ। ਇਹਦਾ ਮਤਲਬ ਇਹ ਹੈ, ਤੈਨੂੰ ਅਸੀਂ ਇਹ ਸਿੱਖਿਆ ਦਿੰਦੇ ਹਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਡਰਿਆ ਕਰ, ਉਹਦਾ ਨਿਰਮਲ ਪੈ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਬ ਦੇਖੋ ਪ੍ਰਭ ਆਪਣਾ ਸਵਾਮੀ ਤੋ ਅਵਰਹਿ ਚੀਤ ਨਾ ਪਾਵੋ ਰੇ। ਹਜ਼ੂਰ ਕਹਿੰਦੇ ਨੇ, ਹੇ ਭਾਈ, ਜਦੋਂ ਮੈਂ ਉਸ ਆਪਣੇ ਸਵਾਮੀ ਮਾਲਕ ਵੱਲ ਦੇਖਦਾ ਹਾਂ, ਉਸ ਵਰਗਾ ਹੋਰ ਕੋਈ ਵੀ ਨਹੀਂ ਹੈ, ਤੋ ਅਵਰਹਿ ਚੀਤ ਨਾ ਪਾਵੋ ਰੇ। ਹੇ ਭਾਈ, ਫਿਰ ਮੈਂ ਕਿਸੇ ਹੋਰ ਦੇਵੀ ਦੇਵਤੇ ਨੂੰ, ਪੀਰ ਫਕੀਰ ਨੂੰ ਆਪਣੇ ਚਿੱਤ ਵਿੱਚ ਪਾਉਂਦਾ ਹੀ ਨਹੀਂ, ਆਪਣੇ ਚਿੱਤ ਵਿੱਚ ਲਿਆਉਂਦਾ ਹੀ ਨਹੀਂ। ਮੈਂ ਨਾ ਗਣੇਸ਼ਾ ਪ੍ਰਥਮ ਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਨ ਸੁਣੀ ਪਹਿਚਾਨ ਨਾ ਤਿੰਨ ਸੋਂ, ਲਿਵ ਲਾਗੀ ਮੋਰੀ ਪੱਗ ਇਨ ਸੋਂ। ਜਦੋਂ ਸਾਡਾ ਮਾਲਕ ਵਾਹਿਗੁਰੂ ਸਭ ਤੋਂ ਉੱਚਾ ਹੈ, ਫਿਰ ਕਿਸੇ ਹੋਰ ਨੂੰ ਆਪਣੇ ਚਿੱਤ ਵਿੱਚ ਲਿਆਉਣ ਦੀ ਲੋੜ ਵੀ ਕੀ ਹੈ। ਨਾਨਕ ਦਾਸ ਪ੍ਰਭ ਆਪ ਪਹਿਰਾਇਆ, ਪ੍ਰਾਮ ਪਾਉ ਮੇਟ ਲਿਖਾਵੋ ਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਹੇ ਭਾਈ, ਸਾਨੂੰ ਦਾਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪਹਿਰਾਇਆ, ਸਰੋਪਉ ਪਹਿਨਾਇਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਭਗਤੀ ਗਿਆਨ ਦਾ ਸਰੋਪਉ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਹੈ। ਪ੍ਰਾਮਪੋ ਮੇਟ ਲਿਖਾਵੋ ਰੇ, ਸਾਰੇ ਪਰਮ ਤੇ ਪੈ ਛੱਡ ਕੇ ਤੇ ਮੈਂ ਇਹ ਗੱਲ ਲਿਖਵਾ ਰਿਹਾ ਹਾਂ ਬਈ ਵਾਹਿਗੁਰੂ ਪਰਮੇਸ਼ਰ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਗੁਰਤਾ ਦੀ ਵਡਿਆਈ, ਬ੍ਰਹਮ ਗਿਆਨ ਪਾਓ ਭਗਤੀ ਦੀ ਵਡਿਆਈ ਮੈਨੂੰ ਵਾਹਿਗੁਰੂ ਨੇ ਬਖਸ਼ੀ ਹੈ, ਇਹ ਸਭ ਉਸਦੀਆਂ ਦਾਤਾਂ ਨੇ। ਕਹੋ ਨਾਨਕ, ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਸਾਰੇ ਪਰਮ ਡਰ ਛੱਡ ਕੇ ਮੈਂ ਇਹ ਗੱਲ ਜਿਹੜੀ ਸੱਚੀ ਗੱਲ ਹੈ ਅਤੇ ਮੈਂ ਇਹਨੂੰ ਤੁਰਕੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਲਿਖਵਾ ਰਿਹਾ ਹਾਂ ਬਈ ਮੈਨੂੰ ਵਾਹਿਗੁਰੂ ਨੇ ਆਪ ਨਿਵਾਜਿਆ। ਜਿੰਨੀ ਸੇਵਾ, ਜਿੰਨੇ ਪਰਉਪਕਾਰ, ਜਿੰਨੇ ਗੁਰੂ ਘਰ ਦੇ ਕਾਜ ਸਨ, ਉਹ ਵਾਹਿਗੁਰੂ ਨੇ ਆਪ ਮੇਰੇ ਪਾਸੋਂ ਕਰਵਾਏ ਨੇ, ਆਪ ਹੀ ਉਸਨੇ ਮੈਨੂੰ ਨਿਵਾਜਿਆ ਹੈ। ਪਰਮ ਤੇ ਡਰ ਛੱਡ ਕੇ ਮੈਂ ਸੱਚੀ ਗੱਲ ਤੁਰਕੀ ਬਾਣੀ ਵਿੱਚ ਲਿਖਵਾ ਰਿਹਾ ਹਾਂ। ਕੁਛ ਵਿਦਵਾਨਾਂ ਨੇ ਲਿਖਾਵੋਂ ਦਾ ਅਰਥ ਬਈ ਜਨਾਉਣਾ ਵੀ ਕੀਤਾ ਹੈ, ਪਰ ਜਿੱਥੇ ਜਨਾਉਣਾ ਅਰਥ ਹੋਵੇ ਉੱਥੇ ਲੱਲੇ ਨੂੰ ਸਿਹਾਰੀ ਨਹੀਂ ਹੁੰਦੀ, ਪਰ ਇੱਥੇ ਸਿਹਾਰੀ ਹੈ। ਇਹਦਾ ਇਹੀ ਅਰਥ ਸਪਸ਼ਟ ਬਣਦਾ ਹੈ ਵੀ ਮੈਂ ਪਰਮ ਤੇ ਡਰ ਛੱਡ ਕੇ ਅਤੇ ਮੈਂ ਇਸ ਬਾਣੀ ਨੂੰ ਤੁਰਕੀ ਬਾਣੀ ਵਿੱਚ ਲਿਖਵਾ ਰਿਹਾ ਹਾਂ। ਇਹ ਸੱਚਾ ਬਚਨ ਵੀ ਮੈਂ ਸੱਚੀ ਬਾਣੀ ਵਿੱਚ ਲਿਖਵਾ ਰਿਹਾ ਹਾਂ। ਆਸਾ ਮਹੱਲਾ ਪੰਜਵਾਂ, ਚਾਰ ਬਾਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕਲਯੁੱਗ ਦਾ ਸਮਾਂ ਬੜਾ ਭਿਆਨਕ ਹੈ, ਕੋਈ ਇਹਦੇ ਵਿੱਚ ਪੂਰਾ ਸੂਰਾ ਵੀ ਹੈ? ਤਾਂ ਸਤਿਗੁਰੂ ਕਹਿੰਦੇ, ਭਾਈ ਹਾਂ, ਕੋਈ ਵਿਰਲਾ ਹੈ। ਕੋਟਨ ਮੈਂ ਨਾਨਕ ਨਾਰਾਇਣ ਜਿਹੇ ਚੀਤ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ। ਹੇ ਭਾਈ, ਜਿਸਨੇ ਸਤਸੰਗਤ ਨਾਲ ਮਿਲ ਕੇ ਅਥਵਾ ਗੁਰੂ ਦੇ ਨਾਲ ਮਿਲ ਕੇ ਇਹ ਜਿਹੜੇ ਪੰਜ ਵੱਡੇ ਸੂਰਬੀਰ ਬਹਾਦਰ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਮਾਰ ਦਿੱਤੇ ਨੇ। ਐਸੋ ਕੌਣ ਬਲੀ ਰੇ, ਇਹੋ ਜਿਹਾ ਬਲੀ ਬਲਵਾਨ ਸ਼ਕਤੀਸ਼ਾਲੀ ਕਿਹੜਾ ਸੂਰਮਾ ਹੈ, ਜਿਨ ਪੰਚ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਹਾਜ਼ੂਰ ਕਹਿੰਦੇ ਨੇ ਜਿਸਨੇ ਪੰਜਾਂ ਨੂੰ ਮਾਰ ਕੇ ਬੇਦਾਰ ਨਾਸ ਕਰ ਦਿੱਤਾ ਹੈ, ਪੰਜਾਂ ਨੂੰ ਮਾਰ ਕੇ ਉਹਨਾਂ ਦੀ ਹੋਂਦ ਨੂੰ ਮਿਟਾ ਦਿੱਤਾ ਹੈ, ਸੋ ਪੂਰਾ ਇਹ ਕਲੀ ਰੇ। ਬਈ ਉਹੀ ਇਸ ਕਲਯੁੱਗ ਦੇ ਵਿੱਚ ਪੂਰਾ ਸੂਰਾ ਆਪਣੇ ਆਪ ਨੂੰ ਅਖਵਾ ਸਕਦਾ ਹੈ। ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਪੂਰਾ ਸੂਰਾ ਉਹੀ ਕਲਯੁੱਗ ਦੇ ਵਿੱਚ ਸਦਵਾ ਸਕਦਾ ਹੈ ਜਿਸਨੇ ਇਹਨਾਂ ਪੰਜਾਂ ਨੂੰ ਮਾਰ ਕੇ ਬੇਦਾਰ ਫਿਰ ਨਾਸ ਕਰਕੇ ਅਤੇ ਗੁਦਾਰੇ ਇਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਹੋਵੇ, ਜਿਵੇਂ ਪਹਿਲਾਂ ਤਾਂ ਕਿਸੇ ਜੀਵ ਨੂੰ ਮਾਰਿਆ ਜਾਂਦਾ ਹੈ, ਮਾਰਨ ਤੋਂ ਬਾਅਦ ਫਿਰ ਉਹਦਾ ਸਰੀਰ ਉੱਥੇ ਪਿਆ ਹੁੰਦਾ ਹੈ, ਫਿਰ ਉਹ ਸਰੀਰ ਨੂੰ ਨਾਸ ਕੀਤਾ ਜਾਂਦਾ ਹੈ, ਫਿਰ ਸਰੀਰ ਤੋਂ ਬਾਅਦ ਹੱਡੀਆਂ ਪਈਆਂ ਰਹਿ ਜਾਂਦੀਆਂ ਨੇ, ਫਿਰ ਉਹਨਾਂ ਹੱਡੀਆਂ ਨੂੰ ਵੀ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਪੰਜੇ ਸਾਨਾ ਵਿਕਾਰ, ਇਹਨਾਂ ਨੂੰ ਮਾਰ ਕੇ ਇਹਨਾਂ ਦਾ ਸੰਸਕਾਰ ਕਰਕੇ ਅਤੇ ਇਹਨਾਂ ਦੀ ਜਿਹੜੀ ਰਾਖ ਸੀ ਉਹ ਵੀ ਅਸੀਂ ਜਲ ਪ੍ਰਵਾਹ ਕਰ ਦਿੱਤੀ ਹੈ। ਇਹੋ ਜਿਹਾ ਪੂਰਾ ਸੂਰਾ ਕੋਈ ਵਿਰਲਾ ਹੀ ਸੰਸਾਰ ਦੇ ਵਿੱਚ ਹੋ ਸਕਦਾ ਹੈ। ਚਾਰ ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ। ਹਜ਼ੂਰ ਕਹਿੰਦੇ ਨੇ ਇਹ ਭਾਈ ਜਿਹੜੇ ਚਾਰ ਵਰਨ ਨੇ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਇਹ ਚਾਰ ਵਰਨ ਮੰਨੇ ਨੇ। ਇਹ ਜਿਹੜੇ ਚਾਰ ਵਰਨ ਨੇ ਚੌਹਾਂ ਕੇ ਮਰਦਨ, ਇਹਨਾਂ ਚਾਰਾਂ ਨੂੰ ਹੀ ਮਰਦਨ ਦਾ ਅਰਥ ਮਲ ਸੁੱਟਣ ਵਾਲੇ ਨੇ। ਚਾਰੇ ਵਰਨਾਂ ਦੇ ਲੋਕਾਂ ਨੂੰ ਇਹਨਾਂ ਪੰਜ ਕਾਮ ਆਦਿਕ ਵਿਕਾਰਾਂ ਨੇ ਮਲਦਲ ਸੁੱਟਿਆ ਹੈ। ਖੱਟ ਦਰਸ਼ਨ ਕਰ ਤਲੀ ਰੇ, ਜਿਹੜੇ ਖੱਟ ਦਰਸ਼ਨ ਭੇਖ ਨੇ, ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਔਰ ਦਰਵੇਸ਼, ਛੀਵਾਂ, ਜਾਮਾ, ਬਿਪਰਕਾ, ਜਾਮੈ, ਮੀਨ, ਨਾ ਮੇਖ, ਇਹ ਜਿਹੜੇ ਛੇ ਭੇਖ ਨੇ, ਅਤੇ ਇਹਨਾਂ ਨੂੰ ਵੀ ਹੱਥ ਦੀ ਤਲੀ 'ਤੇ ਟਿਕਾਇਆ ਹੋਇਆ, ਜਦੋਂ ਮਰਜ਼ੀ ਇਸ ਨੂੰ ਮਾਰ ਦੇਣ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਪੰਜ ਕਾਮ, ਕ੍ਰੋਧ ਆਦਿਕ ਵਿਕਾਰ ਨੇ, ਬੜੇ ਸੂਰਬੀਰ ਬਹਾਦਰ ਨੇ, ਔਰ ਇਹਨਾਂ ਨੇ ਚਾਰੇ ਵਰਨਾਂ ਦੇ ਲੋਕਾਂ ਨੂੰ ਮਲਦਲ ਸੁੱਟਿਆ ਹੈ। ਜਿਹੜੇ ਚਾਰ ਆਸ਼ਰਮਾਂ ਦੇ ਮਾਲਕ ਨੇ, ਚਾਰ ਆਸ਼ਰਮ ਨੇ, ਬ੍ਰਹਮਚਰਜ, ਗ੍ਰਸਥ, ਬਾਨਪ੍ਰਸਥ ਅਤੇ ਸੰਨਿਆਸ, ਚਾਰੇ ਵਰਨਾਂ ਦੇ ਚਾਰੇ ਆਸ਼ਰਮਾਂ ਦੇ ਲੋਕਾਂ ਨੂੰ ਮਲਦਲ ਸੁੱਟਿਆ ਹੈ। ਜਿਹੜੇ ਖੱਟ ਦਰਸ਼ਨ ਛੇ ਭੇਖਾਂ ਦੇ ਲੋਕ ਨੇ, ਅਤੇ ਉਹਨਾਂ ਨੂੰ ਵੀ ਹੱਥ ਦੀ ਤਲੀ 'ਤੇ ਇਹਨਾਂ ਨੇ ਟਿਕਾਇਆ ਹੋਇਆ, ਜਦੋਂ ਮਰਜ਼ੀ ਉਸਨੂੰ ਮਲ ਦੇਣ। ਸੁੰਦਰ ਸੁਗਰ ਸਰੂਪ ਸਿਆਨੇ ਪੰਚੋਂ ਹੀ ਮੋਹੇ ਸ਼ਲੀ ਰੇ। ਹਜ਼ੂਰ ਕਹਿੰਦੇ ਨੇ ਹੇ ਭਾਈ, ਜਿਹੜੇ ਬੜੇ ਬੜੇ ਸੁੰਦਰ ਸਰੂਪ ਵਾਲੇ ਸਨ ਅਤੇ ਬੜੇ ਸੁਗੜ ਚਤਰ ਵੀ ਸਨ, ਗੱਲਬਾਤ ਵਿੱਚ ਬੜੇ ਮਾਹਰ ਸਨ, ਅਤੇ ਸਰੂਪ ਜਿਨ੍ਹਾਂ ਦਾ ਨੈ ਨਕਸ਼ ਸਰੂਪ ਬੜਾ ਸੁੰਦਰ ਸੀ ਅਤੇ ਬੜੇ ਸਿਆਣੇ ਸੀ, ਬੁੱਧੀ ਕਰਕੇ ਵੀ ਬੜੇ ਸਿਆਣੇ ਸਨ, ਪੰਚੋਂ ਹੀ ਮੋਹੇ ਸ਼ਲੀ ਰੇ। ਹਜ਼ੂਰ ਕਹਿੰਦੇ ਨੇ ਇਹਨਾਂ ਪੰਜਾਂ ਨੇ, ਪੰਚੋਂ ਹੀ ਮੋਹੇ ਸ਼ਲੀ ਰੇ, ਇਹਨਾਂ ਪੰਜਾਂ ਨੇ ਮੋਹੇ ਦਾ ਅਰਥ ਮੈਨੂੰ ਛਲ ਲਿਆ ਹੈ। ਸੁੰਦਰ ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੋਹੇ ਸ਼ਲੀ ਰੇ, ਇਹ ਜਿਹੜੇ ਪੰਜੇ ਵਿਕਾਰ ਸਨ, ਇਹਨਾਂ ਨੇ ਜਿੰਨੇ ਸੋਹਣੇ ਤੋਂ ਸੋਹਣੇ ਮਨੁੱਖ ਸਨ ਅਤੇ ਚਤਰ ਤੋਂ ਚਤਰ ਸਿਆਣੇ ਪੰਡਿਤ ਸਨ ਅਤੇ ਜਿਹੜੇ ਚੰਗੇ ਸਰੂਪ ਵਾਲੇ, ਜਿਨ੍ਹਾਂ ਦੇ ਨੈ ਨਕਸ਼ ਬੜੇ ਚੰਗੇ ਸਨ ਅਤੇ ਬੁੱਧੀ ਕਰਕੇ, ਵਿਦਿਆ ਕਰਕੇ ਬੜੇ ਸਿਆਣੇ ਸਨ, ਪੰਚੋਂ ਹੀ ਮੋਹੇ ਛਲੀ ਰੇ, ਵੀ ਇਹਨਾਂ ਪੰਜਾਂ ਨੇ ਮੋਹੇ ਦਾ ਅਰਥ ਮੂਰਛਿਤ ਕਰਕੇ ਅਤੇ ਸਾਰਿਆਂ ਨੂੰ ਛੱਡ ਲਿਆ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਹੇ ਭਾਈ, ਜਿਸਨੇ ਸਤਸੰਗਤ ਦੇ ਨਾਲ ਮਿਲ ਕੇ ਪੰਜ ਸੂਰਬੀਰ ਕਾਮ ਆਦਿਕ ਵਿਕਾਰ ਮਾਰ ਦਿੱਤੇ ਨੇ, ਇਹੋ ਜਿਹਾ ਕੌਣ ਬਲਵਾਨ ਸੂਰਮਾ ਹੈ, ਇਹੋ ਜਿਹਾ ਪੂਰਾ ਸੂਰਾ ਕੋਈ ਵਿਰਲਾ ਹੀ ਮਹਾਂਪੁਰਖ ਹੋ ਸਕਦਾ ਹੈ। ਜਿਨ ਪੰਚ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਜਿਸਨੇ ਪੰਜਾਂ ਨੂੰ ਮਾਰ ਕੇ, ਅਤੇ ਬਦਾਰ ਦਾ ਅਰਥ ਹੈ ਸਾੜ ਕੇ, ਅਤੇ ਫਿਰ ਗੁਦਾਰੇ ਇਹਨਾਂ ਨੂੰ ਗੰਗਾ ਦੇ ਵਿੱਚ ਰੋੜ ਦਿੱਤਾ, ਭਾਵ ਜਲ ਦੇ ਵਿੱਚ ਪ੍ਰਵਾਹਿਤ ਕਰ ਦਿੱਤਾ, ਸੋ ਪੂਰਾ ਇਹ ਕਲੀ ਰਹੇ ਪਾਈ ਉਹੀ ਇਸ ਕਲਯੁਗ ਦੇ ਵਿੱਚ ਪੂਰਾ ਸੂਰਾ ਸਦਵਾ ਸਕਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਵੱਡੀ ਕੌਮ ਵਸ ਭਾਗਹਿ ਹੈ ਨਾਹੀਂ, ਮੁਹਕਮ ਫੌਜ ਹਟਲੀ ਰੇ। ਹਜ਼ੂਰ ਕਹਿੰਦੇ ਨੇ ਭਾਈ, ਜਿਹੜੇ ਪੰਜ ਕਾਮ ਮਾਦਕਾਂ ਦੀ ਕੌਮ ਹੈ ਇਹ ਬਹੁਤ ਵੱਡੀ ਹੈ। ਜਿਹੜਾ ਕੌਮ ਦਾ ਅਰਥ ਹੁੰਦਾ ਹੈ ਬਰਾਦਰੀ, ਜਿਵੇਂ ਜੱਟ ਕੌਮ, ਬਰਾੜ ਕੌਮ, ਇਹ ਕੌਮ ਸ਼ਬਦ ਬਰਾਦਰੀ ਦੇ ਨਾਲ ਹੀ, ਖਾਨਦਾਨ ਦੇ ਨਾਲ ਹੀ ਜੁੜਿਆ ਹੋਇਆ। ਜਿਵੇਂ ਮੁਗਲ ਅਤੇ ਪਠਾਨ, ਵੀ ਉਹਨਾਂ ਨੂੰ ਵੀ ਕੌਮ ਕਿਹਾ ਜਾਂਦਾ, ਵੀ ਮੁਗਲ ਕੌਮ, ਪਠਾਣਾਂ ਦੀ ਕੌਮ, ਕੌਮ ਖਾਨਦਾਨ ਦੇ ਨਾਲ ਸੰਬੰਧਿਤ ਸ਼ਬਦ ਹੈ। ਵੱਡੀ ਕੌਮ ਵਸ ਭਾਗਿਆ ਨਹੀਂ, ਇਹ ਜਿਹੜੀ ਕਾਮ ਆਦਕਾਂ ਦੀ ਜਿਹੜੀ ਇਹ ਕੌਮ ਹੈ, ਬਰਾਦਰੀ ਬਹੁਤ ਵੱਡੀ ਹੈ, ਨਾ ਹੀ ਕਿਸੇ ਦੇ ਵਸ ਹੁੰਦੇ ਨੇ ਅਤੇ ਨਾ ਹੀ ਕਦੀ ਮੈਦਾਨ ਛੱਡ ਕੇ ਭੱਜ ਕੇ ਜਾਂਦੇ ਨੇ। ਮੁਹਕਮ ਫੌਜ ਹਠਲੀ ਰੇ, ਮੁਹਕਮ ਦਾ ਅਰਥ ਬੜੀ ਪੱਕੇ ਇਰਾਦੇ ਵਾਲੀ ਅਤੇ ਬੜੇ ਹੱਠ ਵਾਲੀ ਇਹ ਫੌਜ ਹੈ, ਕਿਉਂਕਿ ਜਿਵੇਂ ਅਕਸਰ ਵੱਖੋ ਵੱਖਰੀਆਂ ਕੌਮਾਂ ਨੂੰ ਬੜੇ ਸੂਰਬੀਰ ਬਹਾਦਰ ਮੰਨਿਆ ਜਾਂਦਾ ਹੈ, ਕੋਈ ਸਮਾਂ ਸੀ ਜਦੋਂ ਮੁਗਲਾਂ ਅਤੇ ਪਠਾਣਾਂ ਨੂੰ ਬੜੀ ਬਹਾਦਰ ਕੌਮ ਮੰਨਿਆ ਜਾਂਦਾ ਸੀ, ਪਰ ਕਲਗੀਧਰ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। 1699 ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਖਾਲਸਾ ਫੌਜ ਦੀ ਸਾਜਨਾ ਕੀਤੀ। ਫਿਰ ਉਹ ਖਾਲਸੇ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਸੂਰ ਵੀਰਤਾ ਦੇ ਗੁਣ ਭਰ ਦਿੱਤੇ। ਫਿਰ ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਕੌਮਾਂ ਸਨ, ਮੁਗਲ ਪਠਾਣਾ ਵਰਗੇ, ਉਹਨਾਂ ਨੂੰ ਵੀ ਲੋਹੇ ਦੇ ਚਣੇ ਚਬਾਏ। ਇਉਂ ਵੱਖੋ ਵੱਖਰੀਆਂ ਕੌਮਾਂ ਨੇ, ਜਿਨ੍ਹਾਂ ਦੀ ਦੁਨੀਆ ਦੇ ਵਿੱਚ ਬੜੀ ਤਾਂਘ ਪਈ ਹੋਈ ਹੈ, ਅਤੇ ਜਿਹੜੀ ਸਿੱਖ ਕੌਮ ਹੈ ਇਹਦੀ ਵੀ ਬੜੀ ਤਾਂਘ ਦੁਨੀਆ ਦੇ ਵਿੱਚ ਪਈ ਹੋਈ ਹੈ, ਵੀ ਸਿੰਘ ਬੜੇ ਸੂਰਬੀਰ ਬਹਾਦਰ ਹੁੰਦੇ ਨੇ। ਇਸ ਲਈ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਕਾਮ ਆਦਿਕ ਵਿਕਾਰਾਂ ਦੀ ਕੌਮ ਹੈ, ਭਾਵ ਇਹਨਾਂ ਦੀ ਬਰਾਦਰੀ ਹੈ, ਇਹ ਵੀ ਬਹੁਤ ਵੱਡੀ ਹੈ। ਇਹ ਨਾ ਕਿਸੇ ਦੇ ਵਸ ਹੁੰਦੇ ਨੇ, ਨਾ ਭਾਈਦੇ ਨੇ, ਨਾ ਹੀ ਇਹ ਮੈਦਾਨ ਛੱਡਦੇ ਨੇ। ਮੁਹਕਮ ਫੌਜ ਹਠਲੀ ਰੇ ਹੇ ਭਾਈ, ਇਹ ਬੜੀ ਮੁਹਕਮ ਪੱਕੀ ਅਤੇ ਹੱਠ ਵਾਲੀ ਫੌਜ ਹੈ, ਜਿਹੜੀ ਡਰ ਕੇ ਭੱਜਣ ਵਾਲੀ ਨਹੀਂ ਹੈ। ਕਹੁ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕੈ ਝੱਲੀ ਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਵੀ ਉਸ ਜਾਨ ਗੁਰਮੁਖ ਪਿਆਰੇ ਨੇ, ਉਹ ਸੰਤ ਸਿਪਾਹੀ ਸੂਰਮੇ ਨੇ ਇਸ ਫੌਜ ਨੂੰ ਨਿਰਦਲਿਆ, ਨਿਰਵਿਸ਼ੇਸ਼ ਕਰਕੇ ਮਲਦਲ ਸੁੱਟਿਆ ਹੈ। ਕਿਸਨੇ? ਸਾਧ ਸੰਗਤ ਕੈ ਝੱਲੀ ਰੇ, ਜਿਹੜਾ ਸਾਧ ਸੰਗਤ ਦੇ ਝੱਲ ਵਿੱਚ ਪ੍ਰਵੇਸ਼ ਹੋ ਗਿਆ। ਝੱਲੀ ਦਾ ਅਰਥ ਵੀ ਝੱਲ, ਕਿਸੇ ਨਦੀ ਦੇ ਦਰਿਆ ਦੇ ਕਿਨਾਰੇ 'ਤੇ ਵੀ ਜਿਹੜੀਆਂ ਸੰਘਣੀਆਂ ਝਾੜੀਆਂ ਨੂੰ ਝੱਲ ਕਿਹਾ ਜਾਂਦਾ, ਵੀ ਜਿਹੜਾ ਸਾਧ ਸੰਗਤ ਦੀ ਝੱਲ ਵਿੱਚ ਆ ਗਿਆ, ਸ਼ਰਨ ਵਿੱਚ ਆ ਗਿਆ, ਵੀ ਉਹਨੇ ਇਹਨਾਂ ਵਿਕਾਰਾਂ ਨੂੰ ਵਿਸ਼ੇਸ਼ ਕਰਕੇ ਮਲਦਲ ਸੁੱਟਿਆ ਹੈ। ਜਦੋਂ ਆਪਾਂ ਪਿਛਲਾ ਇਤਿਹਾਸ ਪੜ੍ਹਦੇ ਹਾਂ, ਜਿਹੜੀਆਂ ਸ਼ਾਹੀ ਫੌਜਾਂ ਸਨ ਔਰ ਉਹਨਾਂ ਦਾ ਹੁਣ ਸਾਹਮਣੇ ਹੋ ਗਈ ਤਾਂ ਮੁਕਾਬਲਾ ਕਰਨਾ ਬੜਾ ਮੁਸ਼ਕਲ ਸੀ, ਅਤੇ ਉਸ ਵੇਲੇ ਜਿਹੜੇ ਪੁਰਾਣੇ ਸਿੰਘ ਸਨ ਔਰ ਉਹ ਜੰਗਲਾਂ ਦੇ ਵਿੱਚ, ਝੱਲਾਂ ਦੇ ਵਿੱਚ ਰਹਿੰਦੇ ਸਨ ਔਰ ਉੱਥੇ ਉਹਨਾਂ ਨੇ ਰਹਿਣਾ, ਅਤੇ ਫਿਰ ਜਦੋਂ ਦੇਖਣਾ ਵੀ ਹੁਣ ਦੁਸ਼ਮਣ ਅਵੇਸਲਾ ਹੈ, ਫਿਰ ਉਹਦੇ ਉੱਤੇ ਹਮਲਾ ਕਰਨਾ, ਅਤੇ ਫਿਰ ਲੁੱਟ ਮਾਰ ਕਰਕੇ, ਅਤੇ ਫਿਰ ਝੱਲਾਂ ਦੇ ਵਿੱਚ, ਜੰਗਲਾਂ ਦੇ ਵਿੱਚ ਜਾ ਛੁਪਣਾ, ਇਹ ਗੁਰੀਲਾ ਲੜਾਈ ਦਾ ਢੰਗ ਹੁੰਦਾ। ਜਿਹੜੀ ਫੌਜ ਉਂਝ ਨਹੀਂ ਨਾ ਜਿੱਤੀ ਜਾਂਦੀ, ਅਤੇ ਫਿਰ ਗੁਰੀਲਾ ਲੜਾਈ ਦੇ ਨਾਲ ਉਸਨੂੰ ਭਜਾਇਆ ਜਾਂਦਾ। ਜਿਵੇਂ ਪੰਜਾਬ ਦੀ ਧਰਤੀ 'ਤੇ ਵੀ ਖਾੜਕੂ ਸਿੰਘਾਂ ਨੇ ਥੋੜ੍ਹਾ ਸਮਾਂ ਐਸੀ ਲੜਾਈ ਲੜੀ, ਪਰ ਉੱਥੇ ਜੰਗਲ ਅਤੇ ਝੱਲਾਂ ਦੀ ਅਣਹੋਂਦ ਕਰਕੇ ਅਤੇ ਉਹ ਛੇਤੀ ਹੀ ਖਤਮ ਹੋ ਗਈ। ਉੱਧਰ ਸ਼੍ਰੀ ਲੰਕਾ ਦੇ ਵਿੱਚ ਜਿਹੜੇ ਤਾਮਿਲ ਨੇ, ਉਹ ਵੀ ਇਸੇ ਤਰ੍ਹਾਂ ਦੀ ਲੜਾਈ, ਗੁਰੀਲਾ ਲੜਾਈ ਲੜ ਰਹੇ ਨੇ, ਅਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਅਫਗਾਨਿਸਤਾਨ ਅਤੇ ਇਰਾਕ ਦੇ ਵਿੱਚ ਵੀ ਉਹ ਲੜਾਈ ਚੱਲ ਰਹੀ ਹੈ। ਲਓ, ਸਤਿਗੁਰੂ ਕਹਿੰਦੇ ਨੇ ਜਿਹਨੇ ਸਾਧ ਸੰਗਤ ਦੇ ਝੱਲ ਦੀ ਓਟ ਲੈ ਲਈ, ਬਈ ਉਹੀ ਇਸ ਪੱਕੀ ਫੌਜ ਨੂੰ ਮਲਦਲ ਸੁੱਟਦਾ ਹੈ। ਇਹ ਜਿਹੜੇ ਵਿਕਾਰ ਨੇ, ਸਾਧ ਸੰਗਤ ਦੀ ਸ਼ਰਨ ਲੈ ਕੇ ਹੀ ਇਹ ਜਿੱਤੇ ਜਾ ਸਕਦੇ ਹਨ। ਆਸਾ ਮਹੱਲਾ ਪੰਜਵਾਂ, ਨੀਕੀ ਜੀ ਕੀ ਹਰ ਕਥਾ ਉਤਮ, ਹਾਨ ਆਨ ਸਗਲ ਰਸ ਫੀਕੀ ਰੇ। ਰਹਾਓ, ਹਜ਼ੂਰ ਕਹਿੰਦੇ ਨੇ ਨੇਕੀ ਜੀ ਕੀ ਹਰ ਕਥਾ ਉੱਤਮ, ਜਿਹੜੀ ਵਾਹਿਗੁਰੂ ਦੀ ਉੱਤਮ ਸ੍ਰੇਸ਼ਟ ਕਥਾ ਹੈ, ਵੀ ਇਸ ਜੀਵ ਦੇ ਲਈ ਨੇਕੀ ਬਹੁਤ ਹੀ ਅੱਛੀ ਹੈ, ਬਹੁਤ ਹੀ ਚੰਗੀ ਹੈ। ਭਾਵ ਉਸ ਵਾਹਿਗੁਰੂ ਦੀ ਕਥਾ ਸਭ ਤੋਂ ਸ੍ਰੇਸ਼ਟ ਹੈ ਅਤੇ ਇਸ ਜੀਵ ਦੇ ਲਈ ਵੀ ਉਹ ਬੜੀ ਅੱਛੀ ਹੈ। ਆਨ ਸਗਲ ਬਿਦ ਆਨ ਸਗਲ ਰਸ ਫੀਕੀਰੇ, ਲਓ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੀ ਕਥਾ ਦੇ ਵਿੱਚ ਰਸ ਹੈ, ਉਹਦੇ ਮੁਕਾਬਲੇ 'ਤੇ ਜਿਹੜੀਆਂ ਹੋਰ ਕਥਾ ਨੇ, ਹੋਰ ਸਾਰੇ ਰਸ ਉਹਦੇ ਮੁਕਾਬਲੇ 'ਤੇ ਫਿੱਕੇ ਹਨ। ਹੇ ਭਾਈ, ਭਾਵ ਇੱਥੇ ਉਸ ਵਾਹਿਗੁਰੂ ਪਰਮੇਸ਼ਰ ਦੀ ਗੁਰਬਾਣੀ ਦੀ ਕਥਾ ਦੀ ਗੁਰੂ ਮਹਾਰਾਜ ਨੇ ਇਹ ਮਹਿਮਾ ਉਚਾਰਨ ਕੀਤੀ ਹੈ। ਗੁਰਮੁਖੋ, ਜੋ ਵਾਹਿਗੁਰੂ ਦੀ ਸ੍ਰੇਸ਼ਟ ਕਥਾ ਹੈ, ਉਹ ਇਸ ਜੀਵ ਦੇ ਲਈ ਬੜੀ ਅੱਛੀ ਹੈ, ਫਾਇਦੇਮੰਦ ਹੈ, ਅਤੇ ਇਸ ਦੇ ਮੁਕਾਬਲੇ 'ਤੇ ਹੋਰ ਸਾਰੀਆਂ ਚੀਜ਼ਾਂ ਦੇ ਰਸ ਫਿੱਕੇ ਹਨ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹੈ, ਬਹੁ ਗੁਣ ਧੁਨ ਮੋਨ ਜਾਨ ਖਟ ਬੇਤੇ ਅਵਰਨਾ ਕਿਛ ਲਾਈ ਕੀਰੇ। ਹੇ ਭਾਈ, ਬਹੁ ਗੁਣ ਧੁਨ, ਜਿਹੜੇ ਬਹੁਤ ਸਾਰੇ, ਧੁਨ ਦਾ ਅਰਥ ਹੈ ਰਾਗ ਦੇ ਧਨੀ ਅਤੇ ਗੁਣੀ, ਗੁਣੀ ਗਿਆਨੀ ਹਨ, ਅਤੇ ਮੋਨ ਜਾਨ ਮੁਨੀ ਲੋਕ, ਅਤੇ ਖਟ ਬੇਤੇ, ਜਿਹੜੇ ਛੇ ਸ਼ਾਸਤਰਾਂ ਦੇ ਬੇਤੇ ਗਿਆਤੇ ਬੜੇ ਬੜੇ ਪੰਡਿਤ ਨੇ। ਅਵਰਨਾ ਕਿਛ ਲਾਈ ਕੀਰੇ, ਹਜ਼ੂਰ ਕਹਿੰਦੇ ਹੋਰ ਇਸ ਦੇ ਕਾਬਲ, ਇਸ ਦੇ ਲਾਇਕ ਹੋਰ ਕੁਛ ਵੀ ਨਹੀਂ ਹੋ ਸਕਦਾ। ਭਾਵ ਗੁਰਬਾਣੀ ਦੀ ਕਥਾ ਦੇ ਮੁਕਾਬਲੇ 'ਤੇ, ਅਤੇ ਚਾਹੇ ਕਿੰਨੇ ਵੱਡੇ ਵੱਡੇ ਕੀਰਤਨ ਦਰਬਾਰ ਵੀ ਕਰਾ ਲਓ, ਅਤੇ ਕਿੰਨੇ ਕਿੰਨੇ ਤੁਸੀਂ ਕੋਈ ਹੋਰ ਪੰਡਿਤਾਂ ਨੂੰ, ਵਿਦਵਾਨਾਂ ਨੂੰ ਸੱਦ ਕੇ ਸੈਮੀਨਾਰ ਵੀ ਕਰਵਾ ਲਓ, ਪਰ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਵੱਡੇ ਵੱਡੇ ਰਾਗਾਂ ਦੇ ਗੁਣੀ ਗਿਆਨੀ ਹਨ, ਅਤੇ ਜਿੰਨੇ ਖਟ ਸ਼ਾਸਤਰਾਂ ਦੇ ਬੇਤੇ, ਵੱਡੇ ਵੱਡੇ ਪੰਡਿਤ ਨੇ, ਮੁਨੀ ਲੋਕ ਨੇ, ਅਤੇ ਉਹਨਾਂ ਸਾਰਿਆਂ ਦੇ ਨਾਲੋਂ ਇਹ ਗੁਰਬਾਣੀ ਦੀ ਕਥਾ, ਸ਼ਬਦ ਦੀ ਵਿਚਾਰ ਸਭ ਤੋਂ ਉੱਤਮ ਹੈ। ਸਤਿਗੁਰੂ ਦੇ ਬਚਨ ਨੇ ਸਭ ਸਹਿ ਉੱਪਰ ਗੁਰਸ਼ਬਦ ਵਿਚਾਰ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਤੇਮ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਇਹ ਉਹਦੀ ਵਿਆਖਿਆ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਅਵਰਨਾ ਕਿਸ ਲਾਇਕ ਕੀ ਰੇ। ਹਜ਼ੂਰ ਕਹਿੰਦੇ ਇਸ ਦੇ ਲਾਇਕ, ਇਸ ਦੇ ਕਾਬਲ, ਇਸ ਦੇ ਸਮਾਨ ਹੋਰ ਕੋਈ ਵੀ ਵਸਤੂ ਨਹੀਂ ਹੋ ਸਕਦੀ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀਕੀ ਰੇ। ਇਹ ਕੈਸੀ ਹੈ ਗੁਰਬਾਣੀ ਦੀ ਕਥਾ, ਇਹ ਕੈਸੀ ਹੈ ਹਰ ਕੀ ਕਥਾ। ਬਿਖਾਰੀ, ਇਹ ਵਿਸ਼ਿਆਂ ਨੂੰ ਨਾਸ਼ ਕਰਨ ਲਈ ਇੱਕ ਵੈਰੀ ਦਾ ਕੰਮ ਕਰਦੀ ਹੈ, ਅਤੇ ਨਿਰਾਰੀ, ਇਹ ਸਭ ਤੋਂ ਨਿਰਾਲੀ ਕਥਾ ਹੈ, ਸਹਿਜ ਕੀ ਅਕਥ ਕਥਾ ਹੈ ਨਿਰਾਰੀ। ਅਤੇ ਅਪਾਰੀ, ਇਹ ਬੇਅੰਤਤਾ ਵਾਲੀ ਕਥਾ ਹੈ, ਕਦੇ ਮੁੱਕਣ ਵਾਲੀ ਨਹੀਂ ਹੈ। ਅਤੇ ਸਹਿਜਾਰੀ, ਆਤਮਕ ਅਡੋਲ ਅਵਸਥਾ ਵੀ ਦੇਣ ਵਾਲੀ ਹੈ। ਸਾਧ ਸੰਗ ਨਾਨਕ ਪੀਕੀ ਰੇ, ਹਜ਼ੂਰ ਕਹਿੰਦੇ ਨੇ ਹੇ ਭਾਈ, ਅਸੀਂ ਸਾਧ ਸੰਗਤ ਦੁਆਰਾ ਇਸ ਕਥਾ ਦੇ ਅੰਮ੍ਰਿਤ ਰਸ ਨੂੰ ਪੀਕੀ ਦਾ ਅਰਥ ਹੈ ਪੀਣਾ ਕੀਤਾ। ਸਾਧ ਸੰਗਤ ਦੇ ਵਿੱਚ ਆ ਕੇ ਅਸੀਂ ਇਸ ਕਥਾ ਦੇ ਰਸ ਨੂੰ ਪਾਨ ਕੀਤਾ ਹੈ, ਜਿਵੇਂ ਕਿ ਆਪ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਇਸ ਅੰਮ੍ਰਿਤ ਕਥਾ ਦਾ ਆਨੰਦ ਮਾਣ ਰਹੇ ਹੋ। ਇੱਕ ਥਾਂ 'ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵਾਕ ਆਉਂਦੇ ਨੇ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਹ ਸਤਿਗੁਰੂ ਦੀ ਪਵਿੱਤਰ ਬਾਣੀ ਅਤੇ ਕਥਾ, ਇਹ ਅੰਮ੍ਰਿਤ ਦੀ ਮਿੱਠੀ ਧਾਰ ਹੈ, ਜਿਹਨੇ ਇਸ ਨੂੰ ਪੀ ਲਿਆ ਅਤੇ ਔਰ ਉਹਦੇ ਲਈ ਮੋਖ ਦੁਆਰ ਖੁੱਲ੍ਹ ਜਾਂਦਾ ਹੈ। ਅਸੀਂ ਇਸ ਅੰਮ੍ਰਿਤ ਕਥਾ ਨੂੰ ਪੀਂਦੇ ਨਹੀਂ, ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਕੁਰਲੀਆਂ ਕਰੀ ਜਾਂਦੇ ਹਾਂ, ਜਦੋਂ ਪੀਵਾਂਗੇ ਗੱਲ ਉਦੋਂ ਬਣਦੀ ਹੈ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਵਾਰੀ ਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਵੀ ਹਾਂ ਅਤੇ ਸੁਣਦੇ ਵੀ ਹਾਂ, ਪਰ ਆਨੰਦ ਨਹੀਂ ਆਉਂਦਾ, ਮਨ ਦਾ ਟਿਕਾ ਨਹੀਂ ਬਣਦਾ। ਤਾਂ ਸਤਿਗੁਰੂ ਦਾ ਜਵਾਬ ਸੀ, ਖਾਲਸਾ ਜੀ ਸ਼ਰਦਾਈ ਤਿਆਰ ਕਰੋ। ਸਿੰਘ ਬੜੇ ਹੈਰਾਨ ਨੇ, ਸ਼ਰਦਾਈ ਤਿਆਰ ਹੋਈ। ਸਤਿਗੁਰੂ ਕਹਿਣ ਲੱਗੇ, ਖਾਲਸਾ ਜੀ ਅੱਜ ਇਸ ਨੂੰ ਪੀਣਾ ਨਹੀਂ, ਕੁਰਲੀਆਂ ਕਰਨੀਆਂ ਹਨ, ਸਤ ਬਚਨ ਜੀ। ਕੁਰਲੀਆਂ ਕਰਕੇ ਸਾਰੀ ਸ਼ਰਦਾਈ ਡੋਲ੍ਹ ਦਿੱਤੀ ਅਤੇ ਸਤਿਗੁਰੂ ਕਹਿਣ ਲੱਗੇ, ਕੁਛ ਆਇਆ ਤਰਾਰਾ, ਕੋਈ ਆਇਆ ਸਰੂਰ? ਕਹਿਣ ਲੱਗੇ, ਮਹਾਰਾਜ ਜੇ ਤਾਂ ਪੀ ਲੈਂਦੇ ਫੇਰ ਤੇ ਆਨੰਦ ਆਉਣਾ ਸੀ, ਪਰ ਪੀਣ ਦਾ ਹੁਕਮ ਨਹੀਂ ਸੀ। ਸਤਿਗੁਰੂ ਕਹਿਣ ਲੱਗੇ, ਖਾਲਸਾ ਜੀ ਇਹ ਤੁਹਾਡੇ ਸਵਾਲ ਦਾ ਜਵਾਬ ਹੈ। ਗੁਰੂ ਦੀ ਬਾਣੀ ਵੀ ਇੱਕ ਅੰਮ੍ਰਿਤ ਰਸ ਹੈ, ਇਹ ਅੰਮ੍ਰਿਤ ਦੀ ਮਿੱਠੀ ਧਾਰ ਹੈ। ਤੁਸੀਂ ਇਹਨੂੰ ਪੜ੍ਹਦੇ ਸੁਣਦੇ ਜ਼ਰੂਰ ਹੋ, ਪਰ ਇਹਨੂੰ ਪੀਂਦੇ ਨਹੀਂ। ਜਦੋਂ ਪੀਓਗੇ, ਸਾਧ ਸੰਗ ਨਾਨਕ ਪੀ ਕੀ ਰੇ, ਤੇ ਫਿਰ ਤੁਹਾਡੇ ਅੰਦਰ ਸ਼ਾਂਤੀ ਪ੍ਰਦਾਨ ਕਰੇਗੀ, ਫਿਰ ਤੁਹਾਡੇ ਮਨ ਨੂੰ ਰਜੀਵਾ ਪ੍ਰਾਪਤ ਹੋਵੇਗਾ। ਹੁਣ ਅੱਗੇ ਸਤਿਗੁਰੂ ਫਿਰ ਅੰਮ੍ਰਿਤ ਬਾਣੀ ਦੀ ਮਹਿਮਾ ਉਚਾਰਨ ਕਰਦੇ ਹਨ। ਆਸਾ ਮਹੱਲਾ ਪੰਜਵਾਂ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ ਰਹਾਉ। ਇਹ ਪਹਿਲੀ ਪੰਕਤੀ ਵੀ ਹੈ ਤੇ ਸਿਧਾਂਤ ਰੂਪ ਪੰਕਤੀ ਵੀ ਹੈ। ਹਜ਼ੂਰ ਕਹਿੰਦੇ ਨੇ, ਹੇ ਭਾਈ, ਜਿਹੜੀ ਇਹ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਹੈ, ਪਹਿਲੇ ਸ਼ਬਦ ਵਿੱਚ ਗੁਰਬਾਣੀ ਦੀ ਕਥਾ ਦਾ ਮਹਾਤਮ ਦੱਸਿਆ ਸੀ, ਮਹਿਮਾ ਬਿਆਨ ਕੀਤੀ ਸੀ, ਹੁਣ ਅੰਮ੍ਰਿਤ ਬਾਣੀ ਦੀ ਮਹਿਮਾ ਸਤਿਗੁਰੂ ਉਚਾਰਨ ਕਰਦੇ ਨੇ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹ ਜਿਹੜੀ ਬਾਣੀ ਹੈ ਗੁਰੂ ਦੀ ਬਾਣੀ, ਸਾਡੀ ਬਹੁਤ ਪਿਆਰੀ ਹੈ। ਅੰਮ੍ਰਿਤ ਧਾਰੀ, ਇਹ ਗੁਰਬਾਣੀ ਅੰਮ੍ਰਿਤ ਦੀ ਮਿੱਠੀ ਧਾਰ ਹੈ। ਗੁਰ ਨਿਮਖ ਨਾ ਮਨ ਤੇ ਟਾਰੀ ਦੇ, ਭਾਈ ਗੁਰੂ ਨੇ ਇੱਕ ਨਿਮਖ ਹੋਈ, ਇੱਕ ਕੱਖ ਦੇ ਫੋਰੇ ਮਾਤਰ ਵੀ ਇਸ ਬਾਣੀ ਨੂੰ ਆਪਣੇ ਮਨ ਤੋਂ ਕਦੇ ਟਾਲਿਆ ਨਹੀਂ, ਦੂਰ ਨਹੀਂ ਹੋਣ ਦਿੱਤਾ, ਕਿਉਂਕਿ ਸਤਿਗੁਰੂ ਹਰ ਵੇਲੇ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਸਨ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਬਾਣੀ ਗੁਰਸਿੱਖ ਦਾ ਆਧਾਰ ਹੈ, ਅਤੇ ਗੁਰੂ ਦਾ ਵੀ ਆਧਾਰ ਬਾਣੀ ਹੀ ਹੈ। ਜਿਵੇਂ ਮੱਛੀ ਦਾ ਜੀਵਨ ਆਧਾਰ ਪਾਣੀ ਹੈ, ਅਤੇ ਗੁਰਸਿੱਖ ਦਾ ਜੀਵਨ ਆਧਾਰ ਸਤਿਗੁਰੂ ਦੀ ਬਾਣੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਇਸ ਬਾਣੀ ਨੂੰ ਗੁਰੂ ਨੇ ਆਪਣੇ ਮਨ ਤੋਂ ਇੱਕ ਨਿਮਖ ਮਾਤਰ ਵੀ ਕਦੇ ਦੂਰ ਨਹੀਂ ਕੀਤਾ, ਹਰ ਵੇਲੇ ਸਤਿਗੁਰੂ ਬਾਣੀ ਦੇ ਵਿੱਚ ਹੀ ਲੀਨ ਰਹੇ, ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਭਾਈ, ਇਹ ਜਿਹੜੀ ਸਤਿਗੁਰੂ ਦੀ ਬਾਣੀ ਹੈ, ਇਹ ਉਸ ਕਰਤਾਰ ਦੇ ਰੰਗ ਦੇ ਵਿੱਚ ਰੰਗੀ ਹੋਈ ਹੈ। ਭਾਵ ਗੁਰਬਾਣੀ ਦੀ ਹਰ ਪੰਕਤੀ ਵਿੱਚ, ਹਰ ਸ਼ਬਦ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦਾ ਰੰਗ ਹੈ, ਨਾਮ ਦਾ ਰੰਗ ਹੈ, ਪ੍ਰੇਮ ਦਾ ਰੰਗ ਹੈ। ਰੰਗ ਰੰਗੀ ਕਰਤਾਰੀ ਰੇ, ਇਹ ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਹੋਈ ਹੈ। ਇਸ ਬਾਣੀ ਨੂੰ ਪੜ੍ਹ ਕੇ, ਇਸ ਬਾਣੀ ਦੀ ਵਿਚਾਰ ਕਰਕੇ, ਇਸ ਬਾਣੀ 'ਤੇ ਅਮਲ ਕਰਕੇ ਕੀ ਮਿਲਦਾ ਹੈ? ਦਰਸ਼ਨ ਪਰਸਨ ਸਰਸਨ ਹਰਸਨ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ, ਪ੍ਰਤੱਖ ਦਰਸ਼ਨ ਦੀਦਾਰ ਵੀ ਹੁੰਦੇ ਨੇ, ਅਤੇ ਪਰਸਨ ਇਸ ਬਾਣੀ ਨਾਲ ਜੁੜਿਆ ਹੋਇਆ ਉਸ ਵਾਹਿਗੁਰੂ ਦੇ ਚਰਨਾਂ ਦੀ ਸ਼ੋਅ ਵੀ ਪ੍ਰਾਪਤ ਹੁੰਦੀ। ਪਰਸਨ ਹੁੰਦਾ ਪਰਸਨਾ, ਸ਼ੋਅ ਪ੍ਰਾਪਤ ਕਰਨੀ। ਇਸ ਬਾਣੀ ਦੁਆਰਾ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰ ਵੀ ਹੁੰਦੇ ਨੇ ਅਤੇ ਉਸ ਵਾਹਿਗੁਰੂ ਦੇ ਚਰਨਾਂ ਦੀ ਸ਼ੋਅ ਵੀ ਪ੍ਰਾਪਤ ਹੁੰਦੀ। ਇੱਥੇ ਬਸ ਨਹੀਂ, ਇਸ ਬਾਣੀ ਦੁਆਰਾ ਸਰਸਨ ਪ੍ਰੇਮ ਰਸ ਵੀ, ਖੇੜਾ ਵੀ ਪ੍ਰਾਪਤ ਹੁੰਦਾ ਹੈ। ਇਸ ਬਾਣੀ ਦੁਆਰਾ ਹਰਸਨ ਦਾ ਅਰਥ ਹੈ ਆਨੰਦ, ਵਾਹਿਗੁਰੂ ਦੀ ਪ੍ਰਾਪਤੀ ਦਾ, ਉਹ ਵੀ ਹਾਸਲ ਹੋ ਜਾਂਦਾ ਹੈ। ਇਹ ਐਸੀ ਅੰਮ੍ਰਿਤ ਬਾਣੀ ਦੀ ਮਹਿਮਾ ਹੈ।